गुरु सुख दाता गुरु सुख दाता गुरु करुणा गुरु सुख दाता गुरु करुणा गुरु सुख दाता गुरु करुणा जी परान नानक गुर अधार जी परान नानक गुर अधार गुरु सुख दाता गुरु करता गुरु सुख दाता गुरु करता नानक गुर अधार जी प्राण नानक गुर अधार गुर सुख दाता गुरु सुख दाता गुरु करता गुरु के चरण सगले लाथे गुरु के चरण ऊपर मेरे माथे दुख मेरे सगले लाथे ਤਾਤੇ ਦੁੱਖ ਮੇਰੇ ਸਗਲੇ ਲਾਥੇ ਸਗਲੇ ਲਾਥੇ ਗੁਰ ਸੁਖ ਦਾਤਾ ਗੁਰ ਸੁਖ ਦਾਤਾ ਗੁਰ ਕਰਤਾ ਗੁਰ ਸੁਖ ਦਾਤਾ ਗੁਰ ਕਰਤਾ ਗੁਰ ਸੁਖ ਦਾਤਾ ਗੁਰ ਕਰਤਾ ਸਤਿਗੁਰ ਆਪਣੇ ਕੋ ਕੁਰਬਾਨੀ ਸਤਿਗੁਰ ਆਪਣੇ ਕੋ ਕੁਰਬਾਨੀ ਆਤਮ ਚੀਨ ਪਰਮ ਰੰਗ ਮਾਨੀ ਆਤਮ ਚੀਨ ਪਰਮ ਰੰਗ ਮਾਨੀ ਆਤਮ ਚੀਨ ਪਰਮ ਰੰਗ ਮਾਨੀ ਪਰਮ ਰੰਗ ਮਾਨੀ ਗੁਰ ਸੁਖ ਦਾਤਾ ਗੁਰ ਸੁਖ ਦਾਤਾ ਗੁਰ ਕਰਤਾ ਗੁਰ ਸੁਖ ਦਾਤਾ ਗੁਰ ਕਰਤਾ ਗੁਰ ਸੁਖ ਦਾਤਾ ਚਰਨ ਰੇਨ ਗੁਰ ਕੀ ਮੁਖ ਲਾਗੀ ਚਰਨ ਰੇਨ ਗੁਰ ਕੀ ਮੁਖ ਲਾਗੀ ਅਹੰ ਬੁੱਧ ਮਨ ਸਗਲੀ ਤਿਆਗੀ ਅਹੰ ਬੁੱਧ ਤਿਨ ਸਗਲੀ ਤਿਆਗੀ ਅਹੰ ਬੁੱਧ ਤਿਨ ਸਗਲੀ ਤਿਆਗੀ ਸਗਲੀ ਤਿਆਗੀ ਗੁਰ ਸੁਖ ਦਾਤਾ ਗੁਰ ਸੁਖ ਦਾਤਾ ਗੁਰ ਸੁਖ ਦਾਤਾ ਗੁਰ ਕਰਤਾ ਗੁਰ ਸੁਖ ਦਾਤਾ ਗੁਰ ਕਰਤਾ ਜੀ ਪ੍ਰਾਨ ਨਾਨਕ ਗੁਰ ਅਧਾਰ ਗੁਰ ਸੁਖ ਦਾਤਾ ਗੁਰ ਕਰਤਾ ਗੁਰ ਸੁਖ ਦਾਤਾ ਗੁਰ ਕਰਤਾ ਗੁਰ ਕੋ ਸ਼ਬਦ ਲੱਗੋ ਮਨ ਮੀਠਾ लगो मन मीठा पार ब्रह्म तत मोहे दीठा पार ब्रह्म तते मोहे गुरु सुख दाता गुरु करता गुरु सुख दाता गुरु करता जी पुराण नानक गुरु आधार जी पुराण नानक गुरु आधार जी परान नानक गुर आधार गुर सुख दाता गुर करता गुर सुख दाता बिन सत गुरु सेवे मोता दुख लागा गुर सुख दाता बिन सत गुरु सेवे मोता दुख लागा जुग चारे परमार हम दीन तुम जुग जुग दाते हम दीन तुम जुग जुग दाते सब दे देह बुझाई हर जियो हर जियो कृपा करो तुम प्यारे सतगुरु दाता मेल मिलाओ सतगुरु दाता मेल मिलाओ गुर सुख दाता सुख हरे किए खिन माए गुर सुख दाता सुख हरे किए खिनवाहे अमृत दृष्ट संच जीवा कोटे कष्ट पूरे गुरुदेव गुर सुख दाता कोटे कष्ट पूरे गुरुदेव सेवक को दीनी अपनी से गुर पूरे मेरी राख लई गुर पूरे मेरी राख लई अमृत नाम जिदे मैं दीनो जन्म जन्म की मैल निमुरे दूत दुष्ट बैराई निमुरे दूत दुष्ट बैराई गुर पूरे का जपिया जाप गुर सुख दाता गुर पूरे का जपया जाप गुर सुख दाता गुर सुख दाता काटे कष्ट पूरे गुरुदेव सेवक को दीनी अपनी से मिट गई चिंत पुनी मन आसा मिट गई चिंत पुनी मन आसा करी दया सतगुर गुण दासा गुर सुख दाता करी दया सतगुर गुण दासा दुख नाठे सुख आए समाए दुख नाठे सुख आए समाए गुर सुख दाता सर्व सुख का दाता सतगुर गुर सुख दाता जन्म जन्म के दुख निवारे जन्म जन्म के दुख निवारे सुखा मन साधारे दर्शन भेटत होत निहाला हर का नाम विचारे मेरा वैद गुरु गोविंदा गुर सुख दाता मेरा वैद गुरु गोविंदा नाम निधान दृढ़ सतगुर नाम निधान दृढ़ाया चिंता सगल विनाशी गुर सुख दाता चिंता सगल विनाशी चिंता सगल विनाशी कर कृपा अपनो कर लीना मन बसया अवनाशी ताको बिघन ना को लाके जो सतगुर अपने राखे गुर सुख दाता को विघ्न न को लागे जो सतगुर अपने राखे सर्व सुख का दाता सतगुर सर्व सुख का दाता सतगुर गुरुदेव माता गुरुदेव माता गुरुदेव पिता गुरुदेव स्वामी परमेश्वर गुरुदेव सखा अज्ञान भंजन गुरुदेव सखा अज्ञान भंजन गुरुदेव बंदप सहोदरा गुर सुख दाता गुर सुख दाता जिन गुर सेविया जिन गुर सेवया जिन गुर से लिया सुभाव ना पिया पे जिन गुर से लिया तिस दुख ना संतापे गुर सुख दाता जिन गुर से लिया तिस दुख ना संतापे गुर दरिया सदा जल निर्मल गुर दरिया सदा जल निर्मल मिलिया दुर्मत मैल हरे गुरुदेव तीर्थ गुरुदेव तीर्थ अमृत सरोवर कई बार साडे मन नूं जरूरत पैंदी इह गल्लां जानण दी बुझण दी मैं एक बार अर्थ की सी असी गुरदेव माता गुरदेव पिता दे अर्थ भी उल्ट करी जाने हैं जदों माता पिता दी इज्जत मान सत्कार सम्मान दा मसला आउंदा है उदों कई बार ये लाइन पढ़ने हैं ते आखने हैं गुरदेव माता गुरदेव पिता माता पहला गुरु है पिता गुरु है हाँ माता पिता का सम्मान अपनी थावे बहुत जरूरी है बहुत जरूरी है अपनी थावे लेकिन इन लाइनों का इस शब्द का यह अर्थ नहीं इसका अर्थ तो है गुरुदेव भाव गुरु ही मेरी माँ है जिमें आखी जाए ना तू मेरा पिता तू है मेरा माता तू मेरा बंधक तू मेरा भ्राता तू मेरा राखा सबनी थाई इस तरह इस शब्द विच गुरु नूं संबोधन किया गया गुरुदेव माता गुरुदेव है ओही मेरी मां है गुरुदेव पिता गुरुदेव ही मेरा पिता है मैनू पालदा भी वह है मैनू संभालदा भी वह है कहिंदे ने मैनू शरीर करके जन्म इस संसार दे माता पिता ने दिते लेकिन एक बार मैं जन्म गुरुदेव दे घर भी लिया है सिख सिख उदो हुंदा है जदों वह गुरु दे घर जन्म लैंदे पहले तो जे मनुख होवे मनुखा वाले कर्म करे तो मनुख हो सकते माता पिता के घर किसे मनुख ने जन्म लिया है जीव ने जन्म लिया है वो जीव आने वाले समय में की बनता है वो जीव अपने जीवन में की रूप धारण करता है अजे कोई पता नहीं उस तो बाद जे वो दैवी जीवन करके गुरु दे घर जन्म लवे तो उन्हें सिख आखते इसलिए जो गुरु दे घर जन्म लेंदे ना उदों आखदा गुरदेव माता गुरदेव पिता मेरा गुरु मेरी मां है मेरा गुरु ही मेरा पिता है मेरा गुरुदेव ही मेरा मालिक है स्वामी है मेरा गुरुदेव ही मेरा परमेश्वर है गुरुदेव ही मेरा मित्र है सखा है क्योंकि गुरुदेव ने मेरी अज्ञानता भंजन कीती है अज्ञानता दूर कीती है जी नमस्तक धुर हर लिखिया
ਜਿਨ੍ਹਾਂ ਸਤਿਗੁਰੂ ਮਿਲਿਆ ਰਾਮ ਰਾਜੇ, ਜਿਨ੍ਹਾਂ ਮਸਤਕ ਧੁਰਹਰ ਲਿਖਿਆ ਤਿਨ੍ਹਾਂ ਸਤਿਗੁਰੂ ਮਿਲਿਆ ਰਾਮ ਰਾਜੇ, ਅਗਿਆਨ ਅੰਧੇਰਾ ਕੱਟਿਆ ਗੁਰੂ ਗਿਆਨ ਘਟ ਮਿਲਿਆ। ਗੁਰਦੇਵ ਸਖਾ ਅਗਿਆਨ ਭੰਜਨ, ਗੁਰਦੇਵ ਹੀ ਮੇਰਾ ਮਿੱਤਰ ਹੈ, ਮੇਰਾ ਸਖਾ ਹੈ, ਮੇਰਾ ਦੋਸਤ ਹੈ, ਜਿਹਨੇ ਮੇਰੀ ਅਗਿਆਨਤਾ ਨੂੰ ਖਤਮ ਕੀਤਾ। ਸਾਰੇ ਸ਼ਬਦ ਵਿੱਚ ਗੁਰਦੇਵ ਨੂੰ ਸੰਬੋਧਨ ਕਰਦੇ ਕਰਦੇ ਅੱਗੇ ਜਾ ਕੇ ਆਖਦੇ ਨੇ, ਗੁਰਦੇਵ ਤੀਰਥ ਅੰਮ੍ਰਿਤ ਸਰੋਵਰ, ਗੁਰਦੇਵ ਤੀਰਥ ਹੈ। ਇਹ ਖਿਆਲ ਕਰਨੇ, ਤੀਰਥ ਕਰਕੇ ਗੁਰੂ ਨਹੀਂ, ਗੁਰੂ ਕਰਕੇ ਤੀਰਥ ਹੈ। ਕਈ ਵਾਰ ਇਤਿਹਾਸਕ ਪੱਖੋਂ ਅਸੀਂ ਬੜੇ ਮੁਗਲ ਤੇ ਖਾ ਜਾਂਦੇ। ਸਤਿਗੁਰ ਨੇ ਬਾਣੀ ਅੰਦਰ ਦੋ ਸ਼ਬਦ ਵਰਤ ਦਿੱਤੇ, ਕਹਿਣ ਲੱਗੇ
ਗੁਰਦੇਵ ਤੀਰਥ ਅੰਮ੍ਰਿਤ ਸਰੋਵਰ।
ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਕਰ ਲਿਆ, ਬਲਕਿ ਇੱਕ ਹੋਰ ਸ਼ਬਦ ਅੰਦਰ ਬੜੇ ਸਪਸ਼ਟ ਹੋਰ ਲਫ਼ਜ਼ ਆਖੇ ਉਹਨੇ, ਕਹਿਣ ਲੱਗੇ ਅੰਮ੍ਰਿਤਸਰ ਕੀ ਹੈ। ਇਹ ਖਿਆਲ ਕਰਨਾ, ਕਿਉਂਕਿ ਗੁਰੂ ਅੰਮ੍ਰਿਤ ਸਰੋਵਰ ਹੈ। ਇਸ ਵਾਸਤੇ ਜਿਸ ਸਰੋਵਰ ਨੂੰ ਗੁਰੂ ਬਣਾਉਂਦਾ ਹੈ ਉਸਦਾ ਨਾਮ ਵੀ ਅੰਮ੍ਰਿਤ ਸਰੋਵਰ ਹੋ ਜਾਂਦਾ। ਜੇ ਗੁਰੂ ਆਪ ਖੁਦ ਅੰਮ੍ਰਿਤ ਸਰੋਵਰ ਨਾ ਹੋਵੇ, ਹੋ ਸਕਦਾ ਸੀ ਉਹ ਅੰਮ੍ਰਿਤ ਸਰੋਵਰ ਬਣਾ ਵੀ ਨਾ ਸਕਦਾ। ਪਹਿਲਾਂ ਗੁਰੂ ਅੰਮ੍ਰਿਤ ਸਰੋਵਰ, ਇਹੋ ਕਾਰਨ ਹੈ। ਉਸ ਅੰਮ੍ਰਿਤਸਰ ਤੇ ਅੰਮ੍ਰਿਤ ਸਰੋਵਰ ਦਾ ਨਾਮ ਪਹਿਲਾਂ ਅੰਮ੍ਰਿਤਸਰ ਤੇ ਅੰਮ੍ਰਿਤ ਸਰੋਵਰ ਨਹੀਂ ਸੀ, ਪਹਿਲਾਂ ਗੁਰੂ ਨਾਲ, ਗੁਰੂ ਦੇ ਨਾਮ ਨਾਲ ਸੰਬੰਧਿਤ ਸੀ। ਗੁਰਬਾਣੀ ਅੰਦਰ ਸਤਿਗੁਰੂ ਨੇ ਆਖਿਆ, ਕਹਿਣ ਲੱਗੇ
ਰਾਮਦਾਸ ਸਰੋਵਰ ਨਾਤੇ ਬਿੱਠੇ ਸਭੇ ਥਾਵ ਨਹੀਂ ਤੁਧ ਜੇਹਾ, ਬਿੱਠੇ ਸਭੇ ਥਾਵ ਨਹੀਂ ਤੁਧ ਜੇਹਾ, ਬਾਂਦੋ ਪੁਰਖ ਵਿਧਾਤੇ ਤੋ ਤੂੰ ਸੋਹਿਆ, ਬਾਂਦੋ ਪੁਰਖ ਵਿਧਾਤੇ ਤੋ ਤੂੰ ਸੋਇਆ, ਵਸਦੀ ਸਗਨ ਅਪਾਰ ਅਨੂਪ ਰਾਮਦਾਸ ਤੁਰ।
ਪਹਿਲਾ ਨਾਮ ਅੰਮ੍ਰਿਤਸਰ ਨੇ, ਅੰਮ੍ਰਿਤਸਰ ਦਾ ਪਹਿਲਾ ਨਾਮ ਅੰਮ੍ਰਿਤਸਰ ਨੇ ਰਾਮਦਾਸ ਪੁਰ। ਕਹਿਣ ਲੱਗੇ ਵਸਦੀ ਸਗਨ ਅਪਾਰ ਅਨੂਪ ਰਾਮਦਾਸ ਪੁਰ, ਪਹਿਲਾ ਅੰਮ੍ਰਿਤ ਸਰੋਵਰ ਦਾ ਨਾਮ ਹੀ ਅੰਮ੍ਰਿਤ ਸਰੋਵਰ ਨਹੀਂ, ਉਸਦਾ ਨਾਮ ਹੀ ਹੈ ਹਰ ਹਾਂ ਨਾਨਕ ਕਸਮਲ ਜਾਏ ਨਾਈਏ ਰਾਮਦਾਸ ਸਰ। ਇਹ ਅਜੀਬ ਗੱਲ ਹੈ, ਅਸੀਂ ਸਾਖੀਆਂ ਦੇ ਪੱਖੋਂ ਇੰਨੇ ਥਿੜਕ ਗਏ ਕਿ ਉਸ ਰਾਮਦਾਸ ਸਰ ਨੂੰ ਵੀ ਰਾਮਦਾਸ ਗੁਰੂ ਦੀ ਕਿਰਤ ਨਾ ਮਹਿਸੂਸ ਕੀਤਾ। ਸਾਖੀਆਂ ਘੜਨ ਵਾਲੇ ਵੀਰ, ਮੈਂ ਕਿਸੇ ਨੂੰ ਉਲਾਮ ਬਾਣੀ ਦਿੰਦਾ, ਮੈਂ ਕਈ ਵਾਰ ਅਰਜ਼ ਕਰਦਾ ਹੁੰਦਾ ਕਿ ਸਾਖੀ ਉਹ ਜਿਹੜੀ ਸਿੱਖਿਆ ਨਾਲ ਮਿਲੇ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਾਡੀ ਸਿੱਖਿਆ ਹੈ, ਅਤੇ ਜਿਹੜਾ ਬਾਣੀ ਦੀ ਕਸਵੱਟੀ 'ਤੇ ਪੂਰਾ ਉਤਰੇ ਇਤਿਹਾਸ, ਅਸੀਂ ਉਹਨੂੰ ਇਤਿਹਾਸ ਮੰਨੀਏ। ਉਲਝਣਾ ਇਤਿਹਾਸਕ ਪੱਖੋਂ ਅੱਜ ਬਹੁਤ ਨੇ, ਹਰ ਰਾਈਟਰ ਨੇ ਆਪਣੇ ਢੰਗ ਨਾਲ ਸਾਖੀ ਨੂੰ ਥੋੜ੍ਹਾ ਜਿਹਾ ਤਬਦੀਲ ਕਰਕੇ ਲਿਖਣ ਦੀ ਕੋਸ਼ਿਸ਼ ਕੀਤੀ ਹੈ। ਹੁਣ ਮੈਂ ਹੈਰਾਨ ਹੁੰਦਾ ਬੀਬੀ ਰਜਨੀ ਦੇ ਇਤਿਹਾਸ ਦੇ ਹਵਾਲੇ ਨਾਲ ਕੁਛ ਪੰਨਿਆਂ 'ਤੇ, ਕੁਛ ਲਾਈਨਾਂ 'ਤੇ ਪੱਟੀ ਦੇ ਚੌਧਰੀ ਦੀ ਬੱਚੀ ਹੈ ਸਾਖੀ। ਇਤਿਹਾਸਕ ਪੱਖੋਂ ਮੈਂ ਸੰਖੇਪ ਵਿੱਚ ਅੱਗੇ ਲਿਜਾਣਾ ਚਾਹੁੰਦਾ। ਸਾਰੀਆਂ ਭੈਣਾਂ ਨੇ ਆਖਿਆ ਬਾਪੂ ਸਾਡਾ ਰਾਜ਼ਿਕ ਤੂੰ ਹੈ, ਤੇਰੇ ਘਰ ਵਿੱਚ ਪਲੀਆਂ। ਰਜਨੀ ਨੇ ਇਹ ਗੱਲ ਨਹੀਂ ਮੰਨੀ। बापू ने नाराजगी विच सजा देने लई जीवन विच दुखांत ते जीवन दे सफर विच कंडेले खिलारन लई पिंगले नाल विआह दित्ते। इतिहास तुसी कई बार सरवण कीते, मैं इस तों अगे वधना चाहुंदा। पति नूं परमेश्वर जाण के समाज दियां रस्म रायतां दा सिर झुका के सन्मान करदिया होया बच्ची रजनी अपने पति नूं सेवा संभाल करदी करदी साखी कर इत्थे आके थोड़ा जिहा अपना रूप धारण कर गया। करदी करदी इत्थे पहुंची एक पानी दा किनारा, दरखत दी छाया, बेरी दी छाया, जरूरत पई भोजन लैण दी। उत्थे अपने पति दी टोकरी नूं छड के नजदीक दे पिंड रामदासपुर विच भोजन लैण गई। साखी कर लिखते भोजन लैके वापस आई, आउंदिआं तक पति ने मालक ने वेख्या इस पानी विच काले कां आ के टुब्बी लगांदे ने, हंस बन के तुरे जांदे ने। हैरान होया इस पानी विच कोई बल है, इस पानी विच कोई शक्ति है। साखी कर लिखदा है रिड़दा फिड़कदा उड़दा होया पानी विच जाके इशनान कर दे, तंदुरुस्त हो जाता। रजनी भोजन लैके वापस आउंदी है, मालिक दा बदलिया होया स्वरूप देखदी है, भरोसा नहीं आउंदा, विश्वास नहीं आउंदा। मैं साखी नूं संखेप तुहाडे सामने अगे ले जाना चाहना, जिथे पुजना चाहना। विश्वास नहीं आउंदा, भरोसा नहीं आउंदा, जिस रूप विच छड के गई सां, इन्नी तब्दीली इन्नेक पलां विच इन्नेक घड़ियां विच नहीं आ सकती। किसे दवाई नाल किसे वस्तु नाल भी जे आरोगता मिलती है आखिर कुछ महीने कुछ वरे लगते ने, कुछ दिन लगते ने, पर इन्ना दो चार दस भी घड़िया अंदर पैरों विच कदी इन्नी तब्दीली इन्नेक पलां विच इन्नी तब्दीली ये हो नहीं सकता, विश्वास नहीं आ रहा। मालिक आखदे मेरे ते विश्वास कर, मेरे विच ऐस छपड़ी दे पानी ने कोई चेंज लिया दी है, मैनू तंदुरुस्त कीते। रजनी नहीं मन्नदी। इसे दरमियान कोई सिख आउंदा, वो आखदे जे तुहाडा फैसला नहीं हुंदा ते इत्थे नज़दीक रामदासपुर विच गुरु रामदास पातशाह ने गुरु अर्जन साहिब ने उन्हां दे अस्थान ते उत्थे चले जाओ, वो तुहाडा फैसला कर देंगे। बीबी रजनी अपने मालक नूं लैके उत्थे जांदी, बस इत्थे रुकना चाहती। हुण तक क्यों मैं कर्ज़ करा, मैनू किसी भी फिरके ते कोई उलंभा नहीं, मैनू किसी भी गैर सिख राइटर ते भी कोई उलांभा नहीं। अज भी तुसी देखदे हो आए दिन इतिहासकार नवे नवे ढंग दियां साखियां पा रहे हैं। अजे हुणे ही इस पिछले पेपर च भी तुसी पढ़िया होना है हिंदुस्तान की धरती ते किसी राइटर दे राही किसी की कलम राही किसी पुस्तक विच ये लफ़ज़ अंकित किए कि गुरु तेग बहादुर साहब की शहादत एक हालातों की उपज है, उन्हां दी कुर्बानी नहीं। साखीकार हमेशा कुछ ना कुछ कई बार किसी की अप्रोच करके भी पैदा कर देंदे ने, ते कई बार अप्रोच इन्नी सफल हुंदी है कि सदियों तक मनुख उसकी सज़ा पाउंदा रहिंदा। मैं ते अपने सेवाकाल के दरमियान श्री अकाल तख्त साहब की सेवाकाल के दरमियान बार बार बेनती की सी श्रोमणी गुरुद्वारा प्रबंधक कमेटी नूं भी कि एक सिख विद्वानों का पैनल कायम करो। असी किसी राइटर की कलम नहीं रुकना चाहते, ਬੜੀ ਖੁਸ਼ੀ ਨਾਲ ਲਿਖੇ। ਹੱਕ ਹੈ ਹਰ ਕਿਸੇ ਨੂੰ ਲਿਖਣ ਦਾ, ਲੇਕਿਨ ਸਿੱਖ ਇਤਿਹਾਸ ਅਤੇ ਸਿੱਖ ਸਿਧਾਂਤ ਨਾਲ ਸੰਬੰਧਿਤ ਕੋਈ ਵੀ ਲਿਟਰੇਚਰ ਛਪਣ ਤੋਂ ਪਹਿਲਾਂ ਸਿੱਖ ਵਿਦਵਾਨਾਂ ਦੇ ਪੈਨਲ ਦੀ ਨਿਗਾਹ ਵਿੱਚੋਂ ਜ਼ਰੂਰ ਨਿਕਲੇ, ਉੱਥੇ ਮੋਹਰ ਜ਼ਰੂਰ ਰੱਖੇ। ਇਹ ਗੱਲ ਬਹੁਤ ਜ਼ਰੂਰੀ ਹੈ। ਬਾਅਦ ਵਿੱਚ ਅਸੀਂ ਕਿਸੇ ਨੂੰ ਤਲਬ ਕਰਦੇ ਫਰੀਏ ਸ੍ਰੀ ਅਕਾਲ ਤਖਤ ਸਾਹਿਬ 'ਤੇ, ਫਿਰ ਉਸਨੂੰ ਸਜ਼ਾਵਾਂ ਦਿੰਦੇ ਫਰੀ, ਉਹਦਾ ਲਾਭ ਓਨਾ ਨਹੀਂ ਹੁੰਦਾ ਜੇ ਛਪਣ ਤੋਂ ਪਹਿਲਾਂ ਇੱਕ ਹੁਕਮ ਹੋ ਜਾਏ। ਕੋਈ ਵੀ ਰਾਈਟਰ ਲਿਖੇ ਲੇਕਿਨ ਛਪਣ ਤੋਂ ਪਹਿਲਾਂ ਉਹ ਆਪਣਾ ਖਰੜਾ, ਉਹ ਆਪਣੀ ਕਿਰਤ ਸ੍ਰੀ ਅਕਾਲ ਤਖਤ ਸਾਹਿਬ 'ਤੇ ਭੇਜੇ, ਉਸ ਪੈਨਲ ਦੀ ਨਿਗਾਹ ਵਿੱਚੋਂ ਨਿਕਲੇ ਅਤੇ ਮੁੜ ਕੇ ਮੋਹਰ ਲੱਗ ਕੇ ਛਪ ਜਾਏ, ਕੋਈ ਹਰਜ਼ ਨਹੀਂ। ਲੇਕਿਨ ਇਹ ਖਿਆਲ ਕਰਿਓ, ਇਹ ਹਮਲੇ, ਇਸ ਕਿਸਮ ਦੀਆਂ ਸਾਜ਼ਿਸ਼ਾਂ, ਇਸ ਕਿਸਮ ਦੀਆਂ ਵਾਰਦਾਤਾਂ ਕੋਈ ਅੱਜ ਹੀ ਸ਼ੁਰੂ ਨਹੀਂ ਹੋਈਆਂ, ਸਦੀਆਂ ਤੋਂ ਸ਼ੁਰੂ ਰਹੀਆਂ। ਇਤਿਹਾਸ ਦੇ ਪੰਨਿਆਂ 'ਤੇ ਕੁਝ ਐਸੇ ਲਫ਼ਜ਼ ਪਾਏ ਗਏ ਔਰ ਗੁਰੂ ਕੇ ਇਤਿਹਾਸ ਵਿੱਚ ਪਾਏ ਗਏ। ਮੈਂ ਇਸ ਕਰਿਆ ਸਰ, ਰਜਨੀ ਗੁਰੂ ਕੋਲ ਪਹੁੰਚਦੀ ਹੈ ਅਤੇ ਸਾਰੀ ਮਿੱਥਿਆ ਸੁਣਾਉਂਦੀ ਹੈ, ਮੈਂ ਇਸ ਹਾਲਤ ਵਿੱਚ ਛੱਡ ਕੇ ਗਈ ਹਾਂ ਅਤੇ ਮੇਰੇ ਆਉਂਦਿਆਂ ਇੰਨੀ ਤਬਦੀਲੀ ਆਈ ਹੈ, ਮੈਨੂੰ ਵਿਸ਼ਵਾਸ ਨਹੀਂ ਆਉਂਦਾ, ਇਹ ਮੇਰਾ ਪਤੀ ਹੈ। ਅਤੇ ਉਸਦਾ ਪਤੀ ਆਖਦਾ, ਹਜ਼ੂਰ ਜਿੱਥੇ ਮੈਨੂੰ ਛੱਡ ਕੇ ਗਈ ਹੈ ਉੱਥੇ ਨਜ਼ਦੀਕ ਇੱਕ ਪਾਣੀ ਦੀ ਛੱਪੜੀ ਹੈ, ਮੈਂ ਉੱਥੇ ਇਹ ਕੁਝ ਦੇਖਿਆ, ਮੈਂ ਰਿੜ ਕੇ ਉਹਦੇ ਵਿੱਚ ਇਸ਼ਨਾਨ ਕਰ ਲਿਆ, ਮੇਰੀ ਹਾਲਤ ਇੰਨੀ ਬਦਲ ਗਈ ਹੈ। ਗੁਰੂ ਆਖਦਾ, ਰਜਨੀ ਇੱਥੇ, ਹਿਸਟੋਰੀਅਨ ਰਾਈਟਰ ਕੀ ਲਿਖਦਾ ਜ਼ਰਾ, ਇੱਥੇ ਤੁਹਾਡੀ ਮੈਂ ਸਾਂਝ ਇਸ ਪਾਸੇ ਦਵਾਉਣਾ ਚਾਹੁੰਦਾ। ਗੁਰੂ ਆਖਦਾ, ਰਜਨੀ ਬੇਟਾ ਉਹ ਅਸਥਾਨ ਮਹਾਨ ਤੀਰਥ ਹੈ। ਰਾਈਟਰ ਨੇ ਇੱਥੋਂ ਤੱਕ ਲਿਖ ਦਿੱਤਾ ਕਿ ਗੁਰੂ ਆਖਦਾ ਉਹ ਅਸਥਾਨ ਮਹਾਨ ਤੀਰਥ ਹੈ, ਇਸੇ ਅਸਥਾਨ 'ਤੇ ਲੋਕ ਕੁਸ਼ੂ ਨੇ ਜਨਮ ਲਿਆ। ਇਹੋ ਅਸਥਾਨ ਹੈ ਜਿਸਦਾ ਨਾਮ ਰਾਮ ਤੀਰਥ ਹੈ, ਇਹੋ ਉਹ ਅਸਥਾਨ ਹੈ ਜਿੱਥੇ ਜਦੋਂ ਲਕਸ਼ਮਣ ਮੂਰਛਿਤ ਹੁੰਦੇ ਅਤੇ ਉਹਦੇ ਲਈ ਅੰਮ੍ਰਿਤ ਲਿਆਇਆ ਜਾਂਦਾ ਅਤੇ ਬਾਕੀ ਬਚਿਆ ਹੋਇਆ ਅੰਮ੍ਰਿਤ ਰਾਮ ਇੱਥੇ ਡੋਲ ਦਿੰਦੇ ਨੇ, ਛੱਡ ਦਿੰਦੇ ਨੇ। ਇਹ ਉਹ ਅਸਥਾਨ ਹੈ, ਇਸ ਲਈ ਇਸ ਛੱਪੜੀ ਦੇ ਪਾਣੀ ਵਿੱਚ ਬਰਕਤ ਹੈ, ਜੋ ਕੁਛ ਤੂੰ ਤਬਦੀਲੀ ਦੇਖਣੀ ਉਹ ਜਾਇਜ਼ ਹੈ। ਹੁਣ ਮੈਂ ਇੰਨੀ ਗੱਲ ਪੁੱਛਣਾ ਚਾਹੁੰਦਾ ਵੀਰੋ, ਜੇ ਇਹ ਕੁਛ ਇਉਂ ਹੀ ਗੁਰੂ ਅਰਜਨ ਸਾਹਿਬ ਨੇ ਆਖਿਆ, ਜੇ ਇਸੇ ਤਰ੍ਹਾਂ ਹੀ ਗੁਰੂ ਨੇ ਆਖਿਆ, ਤਾਂ ਇਹਦਾ ਮਤਲਬ ਇਹ ਅਸਥਾਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਬਖਸ਼ਿਸ਼ ਨਹੀਂ। ਈਰਸ ਤਾਂ ਪਹਿਲਾਂ ਹੀ ਸੀ, ਅੰਮ੍ਰਿਤ ਤਾਂ ਪਹਿਲਾਂ ਹੀ ਸੀ, ਗੁਰੂ ਨੇ ਅਤੇ ਸਿੱਖੀ ਨੇ ਕੇਵਲ ਕਬਜ਼ਾ ਕੀਤਾ। ਇਹਦਾ ਮਤਲਬ ਅੰਮ੍ਰਿਤ ਸਰੋਵਰ ਪਹਿਲਾਂ ਹੀ ਸੀ, ਇਹ ਤੀਰਥ ਅਸਥਾਨ ਪਹਿਲਾਂ ਹੀ ਸੀ। ਇਹ ਲਫ਼ਜ਼ ਨਾਲ ਦੇ ਨੇ, ਜਿਵੇਂ ਸਤਿਗੁਰ ਨੇ ਬਾਣੀ ਵਿੱਚ ਆਖਿਆ, ਹਰ ਹਾਂ ਨਾਨਕ ਕਸਮਲ ਜਾਏ ਨਾਇ ਰਾਮਦਾਸ ਸਰ। ਐਸਾ ਕਦੇ ਨਹੀਂ ਹੋ ਸਕਦਾ ਵੀ ਗੁਰੂ ਆਪਣੀ ਰਸਨਾ ਤੋਂ ਆਖੇ ਕੁਝ ਹੋਰ ਜਾਣਦਿਆਂ ਬੁੱਝਦਿਆਂ। ਰਜਨੀ ਨੂੰ ਤਾਂ ਗੁਰੂ ਇਹ ਗੱਲ ਕਹਿਣ ਕਿ ਰਜਨੀ ਰਾਮ ਤੀਰਥ ਹੈ, ਹੇ ਰਜਨੀ ਇੱਥੇ ਲਹੂ ਕੁਸ਼ੂ ਦਾ ਜਨਮ ਹੋਇਆ। ਪਰ ਜਦੋਂ ਮਸਲਾ ਆਵੇ ਆਪਣੀ ਰਸਨਾ ਤੋਂ ਬਾਣੀ ਵਿੱਚ ਕੁਝ ਆਖਣ ਦਾ, ਸਾਖੀ ਵਿੱਚ ਇਹ ਆਖਣ, ਤਾਂ ਜਦੋਂ ਬਾਣੀ ਵਿੱਚ ਆਖਣ ਦਾ ਮਸਲਾ ਆਵੇ ਉਦੋਂ ਆਖਣ, ਹਰ ਹਾਂ ਨਾਨਕ ਕਸਮਲ ਜਾਏ ਨਾਈਏ ਰਾਮਦਾਸ ਸਰ। ਕਿਤੇ ਐਸਾ ਨਾ ਹੋਵੇ ਵੀਰੋ, ਮੈਨੂੰ ਉਲਾਂਭਾ ਨਹੀਂ, ਲੇਕਿਨ ਇੱਕ ਗੱਲ ਸਮਝਿਓ, ਕਿਤੇ ਐਸਾ ਨਾ ਹੋਵੇ ਬਾਬਰੀ ਮਸਜਿਦ ਵਾਂਗੂ ਕੱਲ੍ਹ ਨੂੰ ਇਹ ਝਗੜਾ ਖੜਾ ਹੋ ਜਾਏ ਕਿ ਇਹ ਅਸਥਾਨ ਵੀ ਸਾਡਾ। ਹੋ ਸਕਦਾ ਐਸਾ, ਹੋ ਸਕਦਾ। ਮੈਂ ਹੈਰਾਨ ਹੋਇਆ ਪਿਛਲੇ ਦਿਨ ਵੀ, ਇੱਕ ਪਾਸੇ ਤਾਂ ਇਹ ਮੰਨਦੇ ਨੇ, ਕਿਉਂਕਿ ਇਹ ਵਿਚਾਰ ਦੀ ਦੁਨੀਆ, ਮੇਰਾ ਮਕਸਦ ਇਹ ਨਹੀਂ ਕਿ ਮੈਂ ਕਿਸੇ ਨੂੰ ਉਲਾਂਭਾ ਦਿਆਂ ਜਾਂ ਕਿਸੇ ਨੂੰ ਮਾੜਾ ਆਖਾਂ, ਵਿਰੋਧ ਮੇਰਾ ਕਿਸੇ ਫਿਰਕੇ ਨਾਲ ਬਿਲਕੁਲ ਨਹੀਂ, ਲੇਕਿਨ ਇਤਿਹਾਸਿਕ ਪੱਖੋਂ ਕਈ ਗੱਲਾਂ ਸਾਨੂੰ ਸਮਝ ਕੇ ਤੁਰਨਾ ਪੈਂਦੀਆਂ ਨੇ, ਆਉਣ ਵਾਲੇ ਸਮੇਂ ਅੰਦਰ ਕਲੇਸ਼ ਬਣ ਸਕਦੀਆਂ ਨੇ ਜੇ ਅੱਜ ਨਾ ਸਮਝੀ। ਮੈਂ ਇਸ ਕਰਿਆ ਸਾਂ, ਇੱਕ ਗੱਲ ਮਹਿਸੂਸ ਕਰਿਓ, ਇੱਕ ਪਾਸੇ ਤਾਂ ਇਹ ਆਖਦੇ ਨੇ ਕਿ ਜਿਹੜਾ ਉਹ ਅਸਥਾਨ ਹੈ, ਭਗਵਾਨ ਰਾਮ ਜਦੋਂ ਦਰਗਾਹ ਨੂੰ ਗਏ ਉਹ ਸਾਰੀ ਨਗਰੀ ਨੂੰ ਨਾਲ ਲੈ ਗਏ, ਇਹ ਵੀ ਉਹਨਾਂ ਦੀ ਸਾਖੀ ਹੈ ਕਿ ਸਾਰੀ ਅਯੁੱਧਿਆ ਨੂੰ ਨਾਲ ਲੈ ਗਏ। ਤੇ ਜੇ ਭਗਵਾਨ ਸਾਰੀ ਅਯੁੱਧਿਆ ਨੂੰ ਨਾਲ ਲੈ ਗਏ ਤੇ ਫਿਰ ਜਨਮ ਸਥਾਨ ਤੇ ਨਾਲ ਚਲਾ ਗਿਆ, ਫਿਰ ਬਾਬਰੀ ਮਸਜਿਦ ਨੂੰ ਉਸ ਜਨਮ ਸਥਾਨ ਕਿਵੇਂ ਆਖੀਏ? ਇਹਨਾਂ ਦੇ ਆਪਣੇ ਇਤਿਹਾਸ ਵਿੱਚ ਹੈ ਕਿ ਭਗਵਾਨ ਰਾਮ ਜਾਂਦੇ ਹੋਏ ਆਪਣੀ ਪੂਰੀ ਨਗਰੀ ਪੂਰੀ ਅਯੁੱਧਿਆ ਨਾਲ ਲੈ ਗਏ
ਸਵਰਗ
ਬਿਲਕੁਲ। ਤੇ ਜੇ ਭਗਵਾਨ ਆਪਣੀ ਪੂਰੀ ਨਗਰੀ ਨੂੰ ਨਾਲ ਲੈ ਗਏ ਫਿਰ ਇਹ ਤਾਂ ਕੋਈ ਨਗਰੀ ਨਹੀਂ, ਜਿਸ ਨੂੰ ਅਸੀਂ ਅਯੁੱਧਿਆ ਆਖਦੇ ਹਾਂ, ਜਿਹਨੂੰ ਅਸੀਂ ਜਨਮ ਸਥਾਨ ਕਹਿੰਦੇ ਹਾਂ। ਪਰ ਨਹੀਂ, ਇਤਿਹਾਸ ਦੇ ਪੰਨਿਆਂ ਤੋਂ ਲੈ ਕੇ ਅਸੀਂ ਅੱਜ ਮਨੁੱਖ ਨੂੰ ਮਨੁੱਖ ਨਾਲ ਲੜਾ ਰਹੇ ਹਾਂ। ਭਾਵੇਂ ਸਿਆਸੀ ਦੁਨੀਆਂ ਦੇ ਲੋਕ ਇਹ ਹੱਥ ਕੰਡੇ ਵਰਤ ਰਹੇ ਹੁਣ, ਇਹ ਹਥਿਆਰ ਕਦੀ ਉਹਨਾਂ ਦੇ ਕੰਮ ਆਉਂਦਾ? ਉਹ ਭਰਾ ਨੂੰ ਭਰਾ ਦੇ ਸਾਹਮਣੇ ਟਕਰਾ ਦਿੰਦੇ ਨੇ, ਇਖਤਲਾਫ ਪੈਦਾ ਕਰ ਦਿੰਦੇ ਨੇ, ਲੜਾਈਆਂ ਤੇ ਝਗੜੇ ਪੈਦਾ ਹੁੰਦੇ ਨੇ ਆਪਸ ਵਿੱਚ। ਮਨੁੱਖ ਮਨੁੱਖ ਦਾ ਖੂਨ ਡੋਲਣ ਲਈ ਤਿਆਰ ਹੋ ਜਾਂਦਾ ਕੇਵਲ ਧਰਮ ਦੇ ਨਾਮ ਤੇ ਜਦੋਂ ਇਤਿਹਾਸਕ ਪੰਨਿਆਂ ਤੋਂ ਕੋਈ ਭੁਲੇਖਾ ਖਾਂਦਾ। ਤੇ ਜੇ ਬਾਬਰੀ ਮਸਜਿਦ ਦਾ ਭੁਲੇਖਾ ਪੈ ਸਕਦਾ, ਕੱਲ੍ਹ ਨੂੰ ਅੰਮ੍ਰਿਤ ਸਰੋਵਰ ਦਾ ਵੀ ਭੁਲੇਖਾ ਪੈ ਸਕਦਾ। ਹਾਲਾਂਕਿ ਇੱਕ ਗੱਲ ਬੜੀ ਸਪਸ਼ਟ ਹੈ, ਗੁਰੂ ਪਹਿਲਾਂ ਆਪ ਅੰਮ੍ਰਿਤ ਸਰੋਵਰ ਹੈ, ਇਸ ਲਈ ਜਿੱਥੇ ਉਹ ਕਾਇਮ ਕਰਦਾ ਉਸਦਾ ਨਾਂ ਅੰਮ੍ਰਿਤ ਸਰੋਵਰ ਹੋ ਜਾਂਦਾ। ਗੁਰੂ ਪਹਿਲਾਂ ਆਪ ਅੰਮ੍ਰਿਤਸਰ ਹੈ, ਸਤਿਗੁਰੂ ਬਾਣੀ ਵਿੱਚ ਆਖ ਰਹੇ ਨੇ, ਕਹਿੰਦੇ ਨੇ
ਗੁਰਦੇਵ ਤੀਰਥ ਅੰਮ੍ਰਿਤ ਸਰੋਵਰ, ਗੁਰਦੇਵ ਤੀਰਥ ਅੰਮ੍ਰਿਤ ਸਰੋਵਰ, ਗੁਰ ਗਿਆਨ ਮੱਜਨ ਅਪਰੰਪਰਾ।
ਫਿਰ ਕਿਹੜੀ ਅਜੀਬ ਗੱਲ ਹੈ, ਗੁਰੂ ਇੱਥੋਂ ਤੱਕ ਆਖ ਰਹੇ ਨੇ, ਉੱਥੇ ਬਕਾਇਦਾ ਕਾਂਗ ਤੇ ਹੰਸ ਦਾ ਜ਼ਿਕਰ ਵੀ ਕਰ ਰਹੇ ਨੇ। ਕਹਿੰਦੇ ਨੇ
ਅੰਮ੍ਰਿਤਸਰ, ਅੰਮ੍ਰਿਤਸਰ
ਕੌਣ? ਇੱਥੇ ਮਸਲਾ ਆ ਜਾਂਦਾ, ਅੰਮ੍ਰਿਤਸਰ ਕੀ ਹੈ? ਕਹਿੰਦੇ ਨੇ ਅੰਮ੍ਰਿਤਸਰ ਸਤਿਗੁਰ, ਇਹਦਾ ਸਪਸ਼ਟ ਲਫ਼ਜ਼ ਹੈ। ਕਹਿੰਦੇ ਨੇ ਅੰਮ੍ਰਿਤਸਰ ਸਤਿਗੁਰ, ਸਤਵਾਦੀ, ਜਿਹੜਾ ਗੁਰੂ ਸੱਚ ਦਾ ਪਹਿਰੇਦਾਰ ਹੈ, ਜਿਹੜਾ ਗੁਰੂ ਸੱਚ ਸਰੂਪ ਹੈ। ਇਸ ਲਈ ਕਿਉਂਕਿ ਸੱਚ ਸਰੂਪ ਨਾ ਹੋਵੇ, ਸਤਵਾਦੀ ਨਾ ਹੋਵੇ ਤਾਂ ਸਤਿਗੁਰੂ ਹੀ ਨਹੀਂ ਹੋ ਸਕਦਾ। ਜਦੋਂ ਸਤਿਗੁਰੂ ਦੀ ਪਰਿਭਾਸ਼ਾ ਕੀਤੀ ਨਾ ਗੁਰੂ ਨੇ, ਉਦੋਂ ਆਖਿਆ ਸਤਿਪੁਰਖ ਜਿਨ ਜਾਣਿਆ, ਸਤਿਪੁਰਖ ਜਿਨ ਜਾਣਿਆ, ਸਤਿਗੁਰ ਕਿਸ ਕਾ ਨਾਮ, ਤਿਸ ਕੇ ਸੰਗ ਸਿੱਖ ਉਧਰੇ, ਨਾਨਕ ਹਰ ਗੁਣ ਗਾਓ। ਕਹਿਣ ਲੱਗੇ ਇਸ ਲਈ ਅੰਮ੍ਰਿਤਸਰ ਕੀ ਹੈ? ਕਹਿਣ ਲੱਗੇ ਅੰਮ੍ਰਿਤਸਰ ਸਤਿਗੁਰ, ਸਤਵਾਦੀ, ਜਿਤ ਨਾਤੇ ਕਊਆ ਹੰਸ ਹੋਇਆ। ਸਾਰੀ ਗੱਲ ਪੂਰੀ ਕਰ ਦਿੱਤੀ। ਕਹਿਣ ਲੱਗੇ ਅੰਮ੍ਰਿਤਸਰ ਜਿਹੜਾ ਹੈ ਉਹ ਹੈ ਸਤਿਗੁਰੂ, ਜਿਹੜਾ ਸਤਵਾਦੀ ਹੈ। ਵਾਦੀ ਦਾ ਮਤਲਬ ਹੁੰਦਾ ਹੈ ਆਦਿਤ, ਸੁਭਾਅ ਰੱਖਣ ਵਾਲਾ, ਫਲਾਣੇ ਨੂੰ ਆਦਰੀਆਂ ਸੁਆਦਰੀਆਂ ਕਹਿੰਦੇ ਨਾ। ਵਾਦੀ ਦਾ ਅਰਥ ਹੁੰਦਾ ਹੈ ਸੁਭਾਅ ਰੱਖਣ ਵਾਲਾ, ਉਹ ਸਤਿਗੁਰੂ ਜਿਹਦਾ ਸੁਭਾਅ ਹੀ ਸੱਚ ਹੈ। ਅੰਮ੍ਰਿਤਸਰ ਸਤਿਗੁਰ, ਸਤਵਾਦੀ, ਜਿਤ ਨਾਤੇ ਕਊਆ ਹੰਸ ਹੋਇਆ ਹੈ। ਅੰਮ੍ਰਿਤ ਗੁਰਦੇਵ ਤੀਰਥ, ਅੰਮ੍ਰਿਤ ਸਰੋਵਰ, ਗੁਰ ਗਿਆਨ ਮੱਜਨ ਅਪਰੰਪਰਾ। ਕਹਿਣ ਲੱਗੇ ਗੁਰੂ ਹੈ ਅੰਮ੍ਰਿਤਸਰ ਸਤਿਗੁਰੂ, ਜਿਹੜਾ ਸਤਵਾਦੀ ਹੈ, ਜਿਹੜਾ ਉਹਦੇ ਗਿਆਨ ਵਿੱਚ ਇਸ਼ਨਾਨ ਕਰਦਾ, ਗੁਰ ਗਿਆਨ ਮੱਜਨ ਅਪਰੰਪਰਾ, ਜਿਹੜਾ ਉਹਦਾ ਸ਼ਬਦ ਰੂਪੀ ਉਪਦੇਸ਼ ਰੂਪ ਗਿਆਨ ਵਿੱਚ ਇਸ਼ਨਾਨ ਕਰਦਾ ਹੈ। ਉਹ ਕਾਲਖ ਵਾਲਾ, ਅੰਦਰੋਂ ਕਾਲਾ ਮਨੁੱਖ ਜਿਹੜਾ ਕਾਂ ਵਰਗਾ, ਉਹ ਹੰਸ ਵਰਗਾ ਪਵਿੱਤਰ ਹੋ ਜਾਂਦਾ। ਤੇ ਕਿਉਂਕਿ ਗੁਰੂ ਵਿੱਚ ਇਹ ਬਰਕਤ ਹੈ, ਇਸ ਲਈ ਗੁਰੂ ਜਿਸ ਸ਼ਹਿਰ ਵਿੱਚ ਵਸੇ ਉਸਦਾ ਨਾਂ ਅੰਮ੍ਰਿਤਸਰ ਹੋ ਜਾਂਦਾ। ਗੁਰੂ ਜਿਸ ਸਰੋਵਰ ਨੂੰ ਕਾਇਮ ਕਰੇ ਉਸ ਸਰੋਵਰ ਦਾ ਨਾਂ ਅੰਮ੍ਰਿਤ ਸਰੋਵਰ ਹੋ ਜਾਂਦਾ। ਤੇ ਉਹਦੇ ਵਿੱਚ ਉਹ ਸਤਵਾਦੀ ਗੁਰੂ ਵਾਲੀਆਂ ਆਦਤਾਂ, ਸੁਭਾਅ ਆ ਜਾਂਦਾ ਕਿ ਉੱਥੇ ਕੋਈ ਕਊਆ ਆਵੇ, ਕਊਆ ਕਾਂਗ ਨੀਚ ਕੀ ਸੰਗਤ। ਕਊਆ ਹੈ ਕੀ? ਕਹਿਣ ਲੱਗੇ ਕਊਏ ਦਾ ਨਿਸ਼ਾਨੀ ਇਹ ਹੈ ਕਿ ਕਊਆ ਕਾਂਗ ਨੀਚ ਕੀ ਸੰਗਤ, ਜਾਏ ਕੁਰੰਗ ਬਿਲਖੂ ਮੁਖ ਲਾਈ। ਜਿਹੜਾ ਮਨੁੱਖ ਗੁਨਾਹਾਂ ਵਿੱਚ, ਬਦਫੈਲੀਆਂ ਵਿੱਚ, ਬੁਰਾਈਆਂ ਵਿੱਚ ਜੀਵਨ ਗੁਜ਼ਾਰਦਾ, ਉਹ ਮਨੁੱਖ ਜਿਹੜਾ ਹੈ, ਜਿਹੜਾ ਬੁਰੀ ਸੰਗਤ ਵਿੱਚ ਬਹਿੰਦਾ, ਨੀਚ ਦੀ ਸੰਗਤ ਵਿੱਚ ਬਹਿੰਦਾ, ਸਮਝ ਲਓ ਉਹ ਕਊਆ ਹੈ। ਤੇ ਜਦੋਂ ਗੁਰਮੁਖਾਂ ਦੀ ਸੰਗਤ ਵਿੱਚ, ਸਤਿਗੁਰੂ ਦੀ ਸੰਗਤ ਵਿੱਚ ਆ ਜਾਂਦਾ, ਉਹ ਹੰਸ ਹੈ। ਗੁਰੂ ਹੈ ਅੰਮ੍ਰਿਤਸਰ, ਗੁਰੂ ਹੈ ਅੰਮ੍ਰਿਤ ਸਰੋਵਰ। ਇਸ ਲਈ ਭਾਵੇਂ ਉਹ ਕਿਸੇ ਸ਼ਹਿਰ ਨੂੰ ਬਣਾਵੇ ਉਸਦਾ ਨਾਂ ਅੰਮ੍ਰਿਤਸਰ ਹੋ ਜਾਂਦਾ। ਵਸਦੀ ਸਗਨ ਅਪਾਰ ਅਨੂਪ ਰਾਮਦਾਸਪੁਰ, ਹਰਹਾ ਨਾਨਕ ਕਸਮਲ ਜਾਏ ਨਾ ਆਈਏ ਰਾਮਦਾਸ ਸਰ। ਜੇ ਕੋਈ ਉਹ ਸਰੋਵਰ 'ਤੇ ਬਖਸ਼ਿਸ਼ ਕਰਦਾ ਤਾਂ ਉਹ ਅੰਮ੍ਰਿਤ ਸਰੋਵਰ ਹੋ ਜਾਂਦਾ। ਇਹ ਸਾਰੀਆਂ ਚੀਜ਼ਾਂ ਭਾਵੇਂ ਅੰਮ੍ਰਿਤ ਸਰੋਵਰ ਹੈ ਅਤੇ ਭਾਵੇਂ ਅੰਮ੍ਰਿਤਸਰ ਹੈ, ਇਸੇ ਲਈ ਪੂਜਣ ਯੋਗ ਨੇ, ਕਿਉਂਕਿ ਇਹਨੂੰ ਬਣਾਉਣ ਵਾਲਾ ਅੰਮ੍ਰਿਤ ਸਰੋਵਰ ਵੀ ਹੈ ਅਤੇ ਅੰਮ੍ਰਿਤਸਰ ਵੀ ਹੈ। ਇਸ ਲਈ ਸਾਰੀਆਂ ਅੱਛਾਈਆਂ ਸਾਰੀਆਂ ਵਡਿਆਈਆਂ ਦਾ ਮਾਲਿਕ ਹੈ ਗੁਰੂ ਸਤਿਗੁਰੂ। ਇਸੇ ਲਈ ਆਖਦੇ ਨੇ
ਗੁਰ ਸੁਖ ਦਾਤਾ ਗੁਰ ਕਰਤਾਰ, ਗੁਰ ਕੇ ਚਰਨ ਉੱਪਰ ਮੇਰੇ ਮਾਥੇ, ਤਾਤੇ ਦੁੱਖ ਮੇਰੇ ਸਗਲੇ ਲਾਥੇ, ਤਾਤੇ ਦੁੱਖ ਮੇਰੇ ਸਗਲੇ ਲਾਥੇ, ਸਤਿਗੁਰ ਆਪਣੇ ਕੋ ਕੁਰਬਾਨੀ, ਸਤਿਗੁਰ ਆਪਣੇ ਕੋ ਆਤਮ ਚੀਨ ਪਰਮ ਰੰਗ ਮਾਣੀ, ਆਤਮ ਚੀਨ ਪਰਮ ਰੰਗ ਮਾਣੀ, ਪਰਮ ਰੰਗ ਮਾਣੀ ਗੁਰ ਸੁਖ ਦਾਤਾ, ਗੁਰ ਸੁਖ ਦਾਤਾ ਗੁਰ ਕਰਤਾ, ਗੁਰ ਸੁਖਦਾਤਾ ਗੁਰ ਕਰਤਾ।